ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹੇ ਰੱਬ, ਹੇ ਸੱਸ, ਹੇ ਕਰੁਣਾ ਨਿਧ, ਮੇਰੀ ਅਵੈ ਬਿਨਤੀ ਸੁਣ ਲੀਜੈ। ਔਰ ਨ ਮੰਗਤ ਹਾਂ ਤੁਮ ਤੇ ਕਛ, ਚਾਹਤ ਹਾਂ ਚਿਤ ਮੈਂ ਸੋਈ ਕੀ ਜੈ। ਸ਼ਸਤਰਨ ਸਿਉਂਤ ਹੀ ਰਣ ਪਿੱਤਰ, ਜੂਝ ਮਰੋ ਤੋ ਸਾਚ ਪਤੀਜੈ। ਸੰਤ ਸਹਾਇ ਸਦਾ ਜਗ ਮਾਇ, ਕਿਰਪਾ ਕਰ ਸਿਆਮ ਇਹ ਵਰ ਦੀਜੈ। ਦੀਨਨ ਕੀ ਪ੍ਰਤਪਾਲ ਕਰੈ, ਨਿਤ ਸੰਤ ਉਵਾਰ ਗਨੀਮਨ ਗਾਰੈ। ਪਛ ਪਸੂ ਨਗ ਨਾਗ ਨਰਾਤਵ, ਸਰਵ ਸਮੈ ਸਭ ਕੋ ਪ੍ਰਤਪਾਰੈ। ਪੋਖਤ ਹੈ ਜਲ ਮੈਂ, ਥਲ ਮੈਂ, ਪਲ ਮੈਂ, ਕਲਕੇ ਨਹੀਂ ਕਰਮ ਵਿਚਾਰੈ। ਦੀਨ ਦਿਆਲ ਦਿਆ ਨਿਧ, ਦੋਖਨ ਦੇਖਤ ਹੈ ਪਰਦੇਤ ਨਹਾਰੈ। ਦੋਖਨ ਦੇਖਤ ਹੈ ਪਰਦੇਤ ਨਹਾਰੈ। ਸੁਕੋ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਸਜਣ ਸਚਾ ਪਾਤਸ਼ਾਹ, ਸਿਰ ਸਾਹਾਂ ਦੈ ਸਾਹੁ, ਜਿਸ ਪਾਸ ਬੈਠਿਆ ਸੋਹੀ ਐ, ਸਭਨਾ ਦਾ ਵਿਸਾਹੁ। ਜਿਸ ਪਾਸ ਬੈਠਿਆ ਸੋਹੀ ਐ, ਸਭਨਾ ਦਾ ਵਿਸਾਹੁ। ਪਰਮ ਪੂਜਿਆ ਪਾਦ ਬਾਲੀਏ ਕੁਲ ਆਲਮ, ਹਜ਼ੂਰੇ ਅਨਵਰ, ਸਰਵਰੇ ਕਾਇਨਾਤ, ਸ਼ਹਿਨਸ਼ਾਹ ਦੋ ਆਲਮ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠ ਕੇ ਪ੍ਰੇਮੀ ਜਨੋ, ਸ਼ਾਮਾਂ ਦੇ ਦੀਵਾਨ ਦੀ ਹਾਜ਼ਰੀ ਭਰ ਕੇ ਆਪੋ ਆਪਣਾ ਜਨਮ ਸਫਲਾ ਕਰ ਰਹੇ ਹੋ। ਸ਼ਾਮ ਦੇ ਦੀਵਾਨ ਆਰੰਭ ਹੋਏ, ਆਰੰਭ ਵਿੱਚ ਆਪ ਜੀ ਨੇ ਸ੍ਰੀ ਰਹਿ ਰਾਸ ਜੀ ਦੇ ਪਾਠ ਸਰਵਣ ਕੀਤੇ। ਉਪਰੰਤ ਸਤਿਕਾਰਯੋਗ ਭਾਈ ਸਾਹਿਬ ਭਾਈ ਪਿਆਰਾ ਸਿੰਘ ਜੀ, ਉਹਨਾਂ ਦੇ ਪਾਸੋਂ ਆਪ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਦੀ ਜੋ ਕਥਾ ਪਿਛਲੇ ਸਮੇਂ ਤੋਂ ਗੁਰੂ ਘਰ ਵਿਖੇ ਆਰੰਭ ਹੈ, ਉਹ ਆਪ ਜੀ ਨੇ ਸਰਵਣ ਕੀਤੀ ਹੈ। ਮੈਂ ਆਪ ਜੀ ਨੂੰ ਥੋੜ੍ਹਾ ਜਿਹਾ ਇਹ ਜੋ ਕਥਾ ਚੱਲ ਰਹੀ ਹੈ ਇਸ ਦਾ ਜ਼ਿਕਰ ਕਰਕੇ ਅੱਗੇ ਆਰੰਭ ਕਰਾਂਗਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਜੋ ਸਿੱਖ ਕੌਮ ਦੇ ਵਿੱਚ ਗੁਰੂ ਸਾਹਿਬਾਂ ਤੋਂ ਬਾਅਦ ਇਹ ਮਹਾਨ ਵਿਦਵਾਨ ਹੋਏ ਹਨ, ਇਹਨਾਂ ਦੇ ਸਤਿਕਾਰਯੋਗ ਜੋ ਗੁਰੂ ਸਨ, ਜੋ ਉਸਤਾਦ ਸਨ, ਉਹਨਾਂ ਦਾ ਨਾਮ ਸੀ ਸਿੰਘ ਸਾਹਿਬ ਗਿਆਨੀ ਸੰਤ ਸਿੰਘ ਜੀ। ਬੜੇ ਵਿਦਵਾਨ ਸਨ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਉਹ ਹੈੱਡ ਗ੍ਰੰਥੀ ਵੀ ਉਸ ਵੇਲੇ ਸਨ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਮਹਾਰਾਜਾ ਰਣਜੀਤ ਸਿੰਘ ਇੱਕ ਦਫਾ ਉਹ ਫੱਟੜ ਹੋ ਗਏ, ਕਿਲ੍ਹੇ ਦੀ ਖਾਈ ਵਿੱਚ ਡਿੱਗ ਪਏ, ਅਤੇ ਇਸ ਸਿੰਘ ਸਾਹਿਬ ਗਿਆਨੀ ਸੰਤ ਸਿੰਘ ਜੀ ਨੇ ਉਹਨਾਂ ਨੂੰ ਘਨੇੜੀ ਚੁੱਕ ਕੇ ਕਿਲ੍ਹੇ ਦੇ ਅੰਦਰ ਲੈ ਗਏ ਅਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਸਰੀਰ ਕਰਕੇ ਤੰਦਰੁਸਤ ਹੋਏ ਉਸ ਵੇਲੇ ਸਿੰਘ ਸਾਹਿਬ ਗਿਆਨੀ ਸੰਤ ਸਿੰਘ ਜੀ ਨੂੰ ਆਪਣੇ ਪਾਸ ਸੱਦਿਆ। ਇਸ ਪੁਰਾਤਨ ਇਤਿਹਾਸ ਦੇ ਨਾਲੋਂ ਆਪਾਂ ਟੁੱਟਦੇ ਜਾ ਰਹੇ ਹਾਂ, ਨਵੀਨ ਕਾਲ ਦੀਆਂ ਜੋ ਬਾਤਾਂ ਹਨ ਉਸ ਦੇ ਨਾਲ ਜੁੜਦੇ ਜਾ ਰਹੇ ਹਾਂ। ਇਹ ਸਾਡਾ ਪੁਰਾਤਨ ਇਤਿਹਾਸ ਹੈ ਸ੍ਰੀ ਗੁਰਪ੍ਰਤਾਪ ਸੂਰਜ ਪੰਥ ਪ੍ਰਕਾਸ਼ ਗੁਰਬਿਲਾਸ ਪਾਤਸ਼ਾਹੀ ਛੇਵੀਂ, ਗੁਰਬਿਲਾਸ ਪਾਤਸ਼ਾਹੀ ਦਸਵੀਂ। ਇਹ ਜੋ ਇਤਿਹਾਸ ਹਨ ਦਸਮ ਗ੍ਰੰਥ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ, ਭਾਈ ਨੰਦ ਲਾਲ ਜੀ ਦੀ ਬਾਣੀ, ਇਹ ਬਾਣੀਆਂ ਪੜ੍ਹਨ ਨੂੰ ਬੜਾ ਸਮਾਂ ਲੱਗਦਾ ਹੈ। ਅੱਜ ਨਵੀਨ ਕਾਲ ਕੰਪਿਊਟਰ ਯੁੱਗ ਆ ਗਿਆ। ਪਹਿਲਾਂ ਸਤਿਕਾਰਯੋਗ ਸਤਸੰਗੀ ਜਨੋ, ਤੁਸੀਂ ਵੀ ਉਹਨਾਂ ਵਿੱਚ ਹੀ ਹੋ। ਜਦੋਂ ਛੋਟੇ ਛੋਟੇ ਸਾਂ ਆਪਾਂ ਜਦੋਂ ਕਿਤੇ ਨਗਰ ਵਿੱਚ ਅਖੰਡ ਪਾਠ ਹੁੰਦਾ ਸੀ ਤਾਂ ਰਾਤ ਨੂੰ ਸਪੀਕਰ ਨਹੀਂ ਸੀ ਹੁੰਦੇ, ਰਾਤ ਨੂੰ 12-12 ਵਜੇ ਜਦੋਂ ਚਾਹ ਪਿਆਣੀ ਤਾਂ ਪੈਰ ਬਚਾ ਕੇ ਰੱਖਣਾ ਕਿ 12 ਵਜੇ ਵੀ ਸੰਗਤ ਗੁਰਦੁਆਰਾ ਭਰਿਆ ਹੁੰਦਾ ਸੀ, ਇਤਨਾ ਪਿਆਰ ਸੀ। ਉਹ ਤੋਂ ਬਾਅਦ ਇਹ ਟੇਪਾਂ ਆ ਗਈਆਂ, ਮੂਵੀਆਂ ਆ ਗਈਆਂ, ਹੁਣ ਇੰਟਰਨੈੱਟ ਆ ਗਏ, ਸਾਰੇ ਹੱਥਾਂ ਵਿੱਚ ਚੁੱਕੀ ਫਿਰਦੇ, ਗੁਰਬਾਣੀ ਦਾ ਸਤਿਕਾਰ ਘਟ ਗਿਆ। ਉਹਨਾਂ ਜੂਠੇ ਹੱਥਾਂ ਦੇ ਨਾਲ ਚਾਹੋ ਕਿਤੇ ਕੋਈ ਬੈਠਾ ਹੈ, ਜਿਉਂ ਜਿਉਂ ਸਤਿਕਾਰ ਘਟਦਾ ਜਾ ਰਿਹਾ ਹੈ ਉਈਂ ਉਈਂ ਸਾਡੇ ਜਿਹੜੇ ਵਿਵਹਾਰ ਹਨ ਉਹਨਾਂ ਵਿੱਚ ਵੀ ਅਸ਼ੁੱਧਤਾ ਆ ਰਹੀ ਹੈ। ਜਦੋਂ ਦੇ ਆ ਹੱਥਾਂ ਵਿੱਚ ਵੱਡੇ ਵੱਡੇ ਸਾਧ ਸੰਗ ਜੀ, ਚਾਹੋ ਕੰਪਿਊਟਰ ਲੈ ਲਓ, ਲੋਪਟੈਕ ਲੈ ਲਓ, ਕੋਈ ਵੀ ਲੈ ਲਓ, ਇਹ ਸਾਰੇ ਗੁਰਬਾਣੀ ਦਾ ਸਤਿਕਾਰ ਇਹਦੇ ਨਾਲ ਵਧਿਆ ਨਹੀਂ, ਜੇ ਆਪਾਂ ਕਹੀਏ ਵਧਿਆ ਹੈ। ਗੁਰਬਾਣੀ ਕੰਠ ਕਰਨ ਤੋਂ ਆਪਾਂ ਜਕਦੇ ਹਾਂ, ਜਿਤਨੇ ਵੀ ਸਤਿਕਾਰਯੋਗ ਸਾਡੇ ਭਲੋ ਭਲੋ ਰੇ ਕੀਰਤਨੀਆਂ ਉਹ ਬਾਣੀ ਕੰਠ ਕਰਨ ਤੋਂ ਹਟ ਗਏ। ਟੈਲੀਫੋਨ ਦੇ ਵਿੱਚ ਉੱਤੇ ਉਂਗਲੀ ਫੇਰੀ ਜਾਂਦੇ ਹਨ। ਦਰਬਾਰ ਸਾਹਿਬ ਅਜੇ ਵੀ ਪ੍ਰੇਮੀ ਜਨੋ, ਜਿਸ ਰਾਗੀ ਜਥੇ ਦੇ ਗੁਰਬਾਣੀ ਕੰਠ ਨੇ ਉਹ ਕੀਰਤਨ ਨਹੀਂ ਕਰ ਸਕਦਾ, ਉਹਨੂੰ ਗੁਰਬਾਣੀ ਯਾਦ ਹੋਵੇਗੀ ਤਾਂ ਉਹ ਕੀਰਤਨ ਕਰੇਗਾ। ਗੁਰਬਾਣੀ ਦਾ ਸਤਿਕਾਰ ਹੁਣੇ ਹੁਣ ਆਪ ਜੀ ਨੇ ਕਥਾ ਵਿੱਚ ਸਰਵਣ ਕੀਤਾ ਕਿ ਢਿੰਗਾ ਨਾਈ ਗੁੱਜਰ ਸਿੱਖ ਹੋਏ, ਸਿੱਖਾਂ ਦੀਆਂ ਪੁਰਾਤਨ ਜਿਹੜੇ ਸਿੱਖ ਸਨ ਗੁਰੂ ਸਾਹਿਬ ਜੀ ਦੇ ਵੇਲੇ, ਉਹਨਾਂ ਦੀਆਂ ਇਹ ਕਥਾਵਾਂ ਸਰਵਣ ਕਰਕੇ ਜਦੋਂ ਆਪਾਂ ਗੁਰੂ ਦੀ ਜਿਹੜੀ ਹੁਕਮ ਰੂਪੀ ਗੌਰ ਹੈ ਉਹਦੇ ਵਿੱਚ ਪੈ ਜਾਣਾ ਅਤੇ ਫਿਰ ਸਿੱਖੀ ਦੀ ਅੱਗੇ ਆਰੰਭਤਾ ਹੁੰਦੀ ਹੈ। ਭਾਈ ਸਾਹਿਬ ਜੀ ਜਦੋਂ ਮਹਾਰਾਜਾ ਰਣਜੀਤ ਸਿੰਘ ਤੰਦਰੁਸਤ ਹੋਏ ਉਸ ਵੇਲੇ ਭਾਈ ਸਾਹਿਬ ਜੀ ਨੂੰ ਆਪਣੇ ਪਾਸ ਸੱਦਿਆ। ਮਹਾਰਾਜਾ ਰਣਜੀਤ ਸਿੰਘ ਉਹ ਇੱਕ ਸਾਧ ਸੰਗ ਜੀ ਸ਼ਰਧਾਲੂ ਸਿੱਖ ਸੀ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਉੱਤੇ ਬਹੁਤ ਸ਼ਰਧਾ ਰੱਖਦਾ ਸੀ। ਬੀਬੀ ਬੱਚਿਆਂ ਨੂੰ ਥੋੜ੍ਹਾ ਚਿਰ ਨੱਠਣੇ ਭੱਜਣੇ 'ਤੇ ਉਠਾਓ, ਤੁਸੀਂ ਜਿਹੜਾ ਬੱਚਾ ਤੁਸੀਂ ਲੈ ਕੇ ਆਉਂਦੀਆਂ ਉਹਨੂੰ ਨਾਲ ਸਾਂਭਿਆ ਕਰੋ। ਇਹ ਗੁਰੂ ਕਾ ਦਰਬਾਰ ਕਿਤੇ ਗਰਾਊਂਡ ਥੋੜ੍ਹੋ ਹੈ ਕਿੱਥੇ ਬੱਚਿਆਂ ਨੂੰ ਭਜਾਉਣ ਵਾਸਤੇ ਲਿਆਉਣਾ। ਧੰਨ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਰਾਮਦਾਸ ਜੀ ਦੇ ਸਿੱਖ ਭਾਈ ਮਹਾਰਾਜਾ ਰਣਜੀਤ ਸਿੰਘ ਨੇ ਭਾਈ ਸੰਤ ਸਿੰਘ ਨੂੰ ਆਪਣੇ ਪਾਸ ਸੱਦਿਆ। ਤਾਂ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਾ, ਸਿੰਘ ਸਾਹਿਬ ਤੁਸੀਂ ਮੇਰੀ ਉਸ ਵੇਲੇ ਹਿਫਾਜ਼ਤ ਕੀਤੀ ਹੈ, ਆਪ ਮੰਗੋ, ਕੀ ਮੰਗਦੇ ਹਾਂ, ਮੇਤੋਂ ਮੰਗੋ। ਤਾਂ ਸਿੰਘ ਸਾਹਿਬ ਗਿਆਨੀ ਸੰਤ ਸਿੰਘ ਜੀ ਕਹਿਣ ਲੱਗੇ, ਮਹਾਰਾਜਾ ਰਣਜੀਤ ਸਿੰਘ ਮੈਂ ਤੇਤੋਂ ਕੀ ਮੰਗਣਾ ਹਾਂ, ਮੈਂ ਤਾਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਬਾਰ ਦਾ ਝਾੜੂ ਬਰਦਾਰ ਹਾਂ, ਮੈਨੂੰ ਲੋੜ ਹੀ ਨਹੀਂ ਹੈ ਕੋਈ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਰਹਿਮਤ ਹੀ ਐਸੀ ਕਰ ਦਿੱਤੀ ਹੈ। ਕਹਿਣ ਲੱਗਾ, ਨਹੀਂ ਮੈਂ ਤੈਨੂੰ ਕੁਛ ਦੇਣਾ ਚਾਹੁੰਦਾ। ਜਦੋਂ ਤੀਸਰਾ ਬਚਨ ਹੋਇਆ ਪ੍ਰੇਮੀ ਜਨੋ, ਤਾਂ ਇਸ ਨੇ ਕੀ ਮੰਗ ਮੰਗੀ, ਜੇ ਕੋਈ ਸਾਡੇ ਵਰਗਾ ਹੁੰਦਾ ਸ਼ਾਇਦ ਦੁਨੀਆ ਦਾ ਕੋਈ ਸੁੱਖ ਮੰਗ ਲੈਂਦਾ, ਜਗੀਰ ਮੰਗ ਲੈਂਦਾ। ਪਰ ਇਸ ਨੇ ਕੀ ਮੰਗੀ? ਕਹਿਣ ਲੱਗਾ, ਮਹਾਰਾਜਾ ਰਣਜੀਤ ਸਿੰਘ, ਜੇ ਤੂੰ ਖੁਸ਼ ਹੈ ਨਾ ਤਾਂ ਮੇਰੀ ਮੰਗ ਇਹ ਹੈ ਕਿ ਦਰਬਾਰ ਸਾਹਿਬ ਜੋ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਣਾਇਆ ਹੈ, ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਰਹਿਮਤ ਦੇ ਨਾਲ ਦਰਬਾਰ ਸਾਹਿਬ ਦੇ ਉੱਤੇ ਤੂੰ ਸੋਨਾ ਲਵਾ ਦੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਸ ਵੇਲੇ ਸਾਧ ਸੰਗਤ ਜੀ, ਮਹਾਰਾਜਾ ਰਣਜੀਤ ਸਿੰਘ ਨੇ ਸਿੰਘ ਸਾਹਿਬ ਗਿਆਨੀ ਸੰਤ ਸਿੰਘ ਜੀ ਨੂੰ 6 ਮਣ ਕੱਚਾ ਸੋਨਾ ਤੋਲ ਕੇ ਇਸ ਨੂੰ ਦਿੱਤਾ ਸੀ। ਉੱਥੇ ਤੁਸੀਂ ਜਾ ਕੇ ਕਿਤੇ ਪੜ੍ਹ ਲਿਓ, ਇਹ ਜੋ ਦਰਬਾਰ ਸਾਹਿਬ ਉੱਤੇ ਸੋਨਾ ਲੱਗਿਆ ਹੋਇਆ, ਇਹ ਕਵੀ ਸੰਤੋਖ ਸਿੰਘ ਜੀ ਦੇ ਜਿਹੜੇ ਉਸਤਾਦ ਸਨ ਸਿੰਘ ਸਾਹਿਬ ਗਿਆਨੀ ਸੰਤ ਸਿੰਘ ਜੀ, ਉਹਨਾਂ ਦੀ ਰਹਿਨਮਾਈ ਹੇਠ ਇਹ ਸੋਨਾ ਸਾਰਾ ਗੋਲਡਨ ਟੈਂਪਲ ਉਸ ਵੇਲੇ ਸਾਧ ਸਿੰਘ ਜੀ ਇਸ ਨੂੰ ਕਹਿਣ ਲੱਗੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਰਹਿਮਤ, ਇਹਨਾਂ ਦੇ ਸਤਿਕਾਰਯੋਗ ਪੁੱਤਰ ਗਿਆਨੀ ਸਿੰਘ ਸਾਹਿਬ ਗਿਆਨੀ ਸੰਤ ਸਿੰਘ ਜੀ ਗੁਰਮੁਖ ਸਿੰਘ, ਜਦੋਂ ਮਹਾਰਾਜਾ ਰਣਜੀਤ ਸਿੰਘ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਗਏ, ਉਸ ਵੇਲੇ ਸਾਧ ਸੰਗਤ ਜੀ ਮਹਾਰਾਜਾ ਦੇ ਪੁੱਤਰ ਅਤੇ ਇਹਨਾਂ ਦੇ ਸਾਧ ਸੰਗਤ ਜੀ ਜੋ ਬਾਬਾ ਵੀਰ ਸਿੰਘ ਜੀ ਨਿਰੰਗਾਬਾਦ ਵਾਲੇ, ਉਹਨਾਂ ਦੇ ਡੇਰੇ ਦੇ ਉੱਤੇ ਜਦੋਂ ਸਾਧ ਸੰਗਤ ਜੀ ਸੰਧਾ ਵਾਲੀਆਂ ਨੇ ਬੁਰਸ਼ਾ ਗਰਦੀ ਹੋਈ, ਤਾਂ ਉਸ ਵੇਲੇ ਸਾਧ ਸੰਗਤ ਜੀ ਇਹਨਾਂ ਦਾ ਜਿਹੜਾ ਪੁੱਤਰ ਸੀ ਗੁਰਮੁਖ ਸਿੰਘ, ਉਹ ਵੀ ਵਿੱਚ ਮਾਰਿਆ ਗਿਆ ਸੀ, ਸ਼ਹੀਦ ਹੋ ਗਿਆ ਸੀ। ਇਹ ਕਵੀ ਸੰਤੋਖ ਸਿੰਘ, ਇਹ ਸਾਧ ਸੰਗਤ ਜੀ ਜੋ ਕੈਂਥਲ ਵਾਲੇ ਰਾਜੇ ਸਨ, ਉਹਨਾਂ ਨੇ ਇਹ ਸੇਵਾ ਕੀਤੀ। ਇਹਨਾਂ ਨੂੰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਹੋਈ। ਹੁਣ ਇਹ ਹੋਇਆ ਕਿ ਇਹ ਜਿਹੜਾ ਇਤਿਹਾਸ ਹੈ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਾਂ ਜੋ ਆਪ ਜੀ ਨੇ ਪਹਿਲਾਂ ਸਰਵਣ ਕੀਤਾ, ਇਹ 14 ਪੋਥੀਆਂ ਹਨ। ਇੱਕ ਪੋਥੀ ਦੇ ਵਿੱਚ ਜਿਹੜੀ ਪਹਿਲੀ ਪੋਥੀ ਹੈ, ਉਹਦੇ ਵਿੱਚ ਕਵੀ ਜੀ ਨੇ ਆਪਣੀਆਂ ਸਮੱਸਿਆਵਾਂ, ਆਪਣੇ ਜੋ ਵੀ ਉਸ ਵੇਲੇ ਕਿਉਂ ਮਾਇਕੀ ਸਾਧਨ ਘੱਟ ਸਨ, ਉਹ ਜਾਂ ਜੋ ਲਿਖਣ ਦੀ ਲਿਖਾਉਣ ਦੀ ਜੋ ਵੀ ਮਾੜਾ ਚੰਗਾ ਉਸ ਵੇਲੇ ਸਮਾਂ ਸੀ ਆਇਆ, ਉਹ ਸਾਰਾ ਲਿਖਿਆ। ਦੂਸਰੀ ਪੋਥੀ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੀਵਨ ਆਰੰਭ ਹੁੰਦਾ ਹੈ। ਇਸ ਨੂੰ ਸਾਧ ਸੰਗਤ ਜੀ ਫਿਰ ਇਤਿਹਾਸ ਕਿੱਥੋਂ ਲਿਆ? ਜੋ ਸਾਧ ਸੰਗਤ ਜੀ ਮਹਾਰਾਜਾ ਆਲਾ ਸਿੰਘ ਜੀ ਸਨ, ਇਹਨਾਂ ਦੀ ਪੁੱਤਰੀ ਦਾ ਨਾਮ ਸੀ ਬੀਬੀ ਪ੍ਰਧਾਨ। ਕਿ ਆਪ ਰੋਜੇ ਨਿਤਾ ਪ੍ਰਤੀ ਇਤਿਹਾਸ ਸੁਣਦੇ, ਮੈਂ ਥੋੜ੍ਹਾ ਜਿਹਾ ਜ਼ਿਕਰ ਇਹਦਾ ਤਾਂ ਕਰਨ ਲੱਗਾ। ਉਹਦਾ ਨਾਮ ਸੀ ਬੀਬੀ ਪ੍ਰਧਾਨ। ਬੜੀ ਉਹ ਸ਼ਰਧਾਲੂ ਸੀ, ਬਹੁਤ ਹੀ ਪ੍ਰੇਮਣ ਸੀ। ਉਹ ਸਾਧ ਸੰਗਤ ਜੀ ਬਾਬਾ ਬੁੱਢਾ ਜੀ ਦੀ ਅੰਸ਼ ਵਿੱਚ ਵਿਆਹੀ ਹੋਈ ਸੀ। ਜਿਹੜੀ ਬੀਬੀ ਪ੍ਰਧਾਨ ਸੀ, ਉਹ ਬਾਬਾ ਬੁੱਢਾ ਜੀ ਦੀ ਅੰਸ਼ ਵਿੱਚ ਵਿਆਹੀ ਹੋਈ ਸੀ। ਬਾਬਾ ਬੁੱਢਾ ਜੀ ਸਾਧ ਸੰਗਤ ਜੀ ਉਹਨਾਂ ਨੇ ਗੁਰੂ ਘਰ ਦਾ ਜਿਹੜਾ ਉਹਨਾਂ ਦੀ ਸਾਧ ਸੰਗਤ ਜੀ ਬੰਸਾਵਲੀ ਬਾਬਾ ਬੁੱਢਾ ਜੀ ਦੀ, ਇਹ ਜੈਸਲਮੇਰ ਜੋ ਨਗਰ ਹੈ, ਤੁਸੀਂ ਤੁਹਾਡੇ ਵਿੱਚ ਕੋਈ ਗੰਗਾ ਨਗਰ ਵੱਲ ਦਾ ਵਿਅਕਤੀ ਬੈਠਾ ਹੋਵੇਗਾ, ਇਹ ਰਾਜਸਥਾਨ ਵਿੱਚ ਇੱਕ ਜੈਸਲਮੇਰ ਨਗਰ ਹੈ। ਇਹ ਰਾਜਪੂਤਾਨੇ ਦੀ ਚਿਰੰਕਾਲ ਇਹੋ ਰਾਜਧਾਨੀ ਰਿਹਾ ਹੈ। ਬਾਬਾ ਜੈਸਲ ਜੀ ਹੋਏ ਹਨ ਬੜੇ ਪਰਉਪਕਾਰੀ ਮਹਾਨ ਸੂਰਬੀਰ। ਬਾਬਾ ਜੈਸਲ ਜੀ ਦਾ ਪੁੱਤਰ ਬਾਬਾ ਹੇਮ, ਹੇਮ ਦਾ ਪੁੱਤਰ ਬਾਬਾ ਜੁੰਦਰ, ਜੁੰਦਰ ਦਾ ਪੁੱਤਰ ਬਾਬਾ ਪਪਟ, ਪਪਟ ਦਾ ਰੰਧਾਵਾ, ਰੰਧਾਵੇ ਦਾ ਬੰਦ, ਬੰਦ ਦਾ ਕੱਜਲ, ਕੱਜਲ ਦਾ ਭੋਆ, ਭੋਏ ਦਾ ਔਗੜ, ਔਗੜ ਦਾ ਢੋਲਾ, ਢੋਲੇ ਦਾ ਕਰਨ, ਕਰਨ ਦਾ ਕੱਥੂ, ਕੱਥੂ ਦਾ ਮਲ, ਮਲ ਦਾ ਡੱਲਾ, ਡੱਲੇ ਦਾ ਗੱਗੋ, ਗੱਗੋ ਦਾ ਬੂਆ, ਬੂਏ ਦਾ ਸੁਗਾ। ਬਾਬਾ ਸੁਗਾ ਜੀ ਦੇ ਪੁੱਤਰ ਬਾਬਾ ਬੁੱਢਾ ਜੀ ਸਨ। 18ਵੀਂ ਜਗ੍ਹਾ ਬਾਬਾ ਬੁੱਢਾ ਜੀ ਦੇ 4 ਪੁੱਤਰ ਸਨ। ਉਹਨਾਂ ਤੋਂ ਸਾਧ ਸੰਗਤ ਜੀ, ਬਾਬਾ ਬੁੱਢਾ ਜੀ ਦੇ 4 ਪੁੱਤਰਾਂ ਵਿੱਚੋਂ ਬਾਬਾ ਭਾਨਾ ਜੀ, ਬਾਬਾ ਭਾਨਾ ਜੀ ਦਾ ਬਾਬਾ ਸਰਵਣ ਜੀ, ਬਾਬਾ ਸਰਵਣ ਜੀ ਦਾ ਬਾਬਾ ਝੰਡਾ ਜੀ, ਬਾਬੇ ਝੰਡੇ ਜੀ ਦਾ ਪੁੱਤਰ ਬਾਬਾ ਗੁਰਦਿੱਤਾ ਜੀ, ਭਾਈ ਗੁਰਦਿੱਤਾ ਜੀ ਉਸ ਨੂੰ ਕਿਹਾ ਕਰਦੇ ਸਨ, ਜਿਹੜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਦਿੱਲੀ ਗਏ ਸਨ। ਗੁਰੂ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਇਹਨਾਂ ਨੇ ਸਰੀਰ ਛੱਡ ਦਿੱਤਾ ਸੀ। ਭਾਈ ਗੁਰਦਿੱਤੇ ਦਾ ਪੁੱਤਰ ਸੀ ਭਾਈ ਰਾਮ ਕੌਰ ਜੀ। ਇਹ ਭਾਈ ਰਾਮ ਕੌਰ ਦੀ ਸਾਧ ਸੰਗਤ ਜੀ ਘਰਵਾਲੀ ਸੀ ਬੀਬੀ ਪ੍ਰਧਾਨ, ਇਹਨਾਂ ਦੇ ਨਾਲ ਵਿਆਹੀ ਹੋਈ ਸੀ। ਇਹਨਾਂ ਨੇ ਭਾਈ ਰਾਮ ਕੌਰ ਜੀ ਨੇ ਸਤਸੰਗੀ ਜਨੋ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਸਾਰਾ ਜੋ ਇਤਿਹਾਸ ਸੀ ਉਹ ਆਪਣੇ ਹੱਥੀਂ ਲਿਖਿਆ ਸੀ। ਭਾਈ ਰਾਮ ਕੌਰ ਦਾ ਪੁੱਤਰ ਭਾਈ ਮੋਹਰ ਸਿੰਘ, ਭਾਈ ਮੋਹਰ ਸਿੰਘ ਦਾ ਪੁੱਤਰ ਭਾਈ ਸਿਆਮ ਸਿੰਘ, ਭਾਈ ਸਿਆਮ ਸਿੰਘ ਦਾ ਪੁੱਤਰ ਭਾਈ ਕਾਨ ਸਿੰਘ, ਭਾਈ ਕਾਨ ਸਿੰਘ ਦਾ ਭਾਈ ਪੁੱਤਰ ਸੁਜਾਨ ਸਿੰਘ, ਇਹ ਮਹਾਰਾਜਾ ਰਣਜੀਤ ਸਿੰਘ ਵੇਲੇ ਹੋਏ। ਇਹ ਇਤਿਹਾਸ ਸਾਰਾ ਫਿਰ ਬੀਬੀ ਪ੍ਰਧਾਨ ਨੇ ਸਾਧ ਸੰਗਤ ਜੀ ਉਹ ਮਹਾਰਾਜਾ ਕੈਂਥਲ ਦੇ ਨੂੰ ਸਾਧ ਸੰਗਤ ਜੀ ਫਿਰ ਸਮਰਪਿਤ ਕੀਤਾ। ਉੱਥੇ ਫਿਰ ਇਹ ਸਾਰੇ ਕਵੀ ਮਹਾਨ ਵਿਦਵਾਨ ਇਕੱਠੇ ਹੋ ਕੇ ਉਹਨਾਂ ਨੇ ਇਹ ਸ੍ਰੀ ਗੁਰਪ੍ਰਤਾਪ ਸੂਰਜ ਜੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਲਿਖਣਾ ਸ਼ੁਰੂ ਕੀਤਾ। ਇਹਨੂੰ ਸਾਧ ਸੰਗਤ ਜੀ ਸ੍ਰੀ ਗੁਰਪ੍ਰਤਾਪ ਸੂਰਜ, ਜੋ ਗੁਰੂ ਦਾ ਪ੍ਰਤਾਪ ਹੈ ਸੂਰਜ ਵਾਂਗ ਚਮਕ ਰਿਹਾ ਹੈ, ਇਹਦਾ ਅਰਥ ਇਹ ਹੈ ਕਿ ਗੁਰੂ ਦਾ ਪ੍ਰਤਾਪ ਜਿਹੜਾ ਹੈ ਉਹ ਸੂਰਜ, ਨਮੋ ਸੂਰਜ ਸੂਰਜੇ, ਇਹਦੇ ਅੰਸੂ ਹਨ। ਅੰਸੂ ਕਹਿੰਦੇ ਕਿਰਨਾਂ ਨੂੰ, ਜਿਸ ਤਰ੍ਹਾਂ ਸੂਰਜ ਦੀਆਂ ਕਿਰਨਾਂ ਹਨ। ਇਹਦੀਆਂ 6 ਰੁੱਤਾਂ ਹਨ ਇਸ ਗ੍ਰੰਥ ਵਿੱਚ। ਇਹਨੂੰ ਸਾਧ ਸੰਗਤ ਜੀ ਕਈ ਕਈ ਸਾਲ ਹੁਣ ਅੱਜ ਕੱਲ੍ਹ ਪੜ੍ਹ ਹੁੰਦਾ ਨਹੀਂ ਅਤੇ ਨਾ ਪੜ੍ਹਨੇ ਕਰਕੇ ਫਿਰ ਇਹਦੇ ਉੱਤੇ ਤਰਕਾਂ ਕੀਤੀਆਂ ਜਾਂਦੀਆਂ। ਕਵੀ ਨੇ ਜੀ ਇੱਥੇ ਇਹਦੇ ਵਿੱਚ ਬ੍ਰਾਹਮਣਵਾਦ ਲਿਖ ਦਿੱਤਾ, ਕਵੀ ਨੇ ਆਹ ਕੁਛ ਲਿਖ ਦਿੱਤਾ। ਇਹ ਟਕਸਾਲਾਂ ਵਿੱਚ ਜਦੋਂ ਆਪਾਂ ਪੜ੍ਹਦੇ ਸਾਂ, ਟਕਸਾਲਾਂ ਵਿੱਚ ਇਹ ਪੜ੍ਹਾਏ ਜਾਂਦੇ ਸਨ। ਸਾਧੂ ਵਿੱਦਿਆ ਹੈ ਉਹ, ਕਈ ਕਈ ਸਾਲ 9-9 ਸਾਲ ਵਿਦਿਆਰਥੀਆਂ ਨੇ ਪੜ੍ਹੀ ਜਾਣਾ ਤਾਂ ਕਿਤੇ ਸ੍ਰੀ ਗੁਰਪ੍ਰਤਾਪ ਸੂਰਜ ਪੜ੍ਹ ਹੋਣਾ, ਨਾਲ ਪੰਥ ਪ੍ਰਕਾਸ਼ ਪੜ੍ਹਨਾ ਅਤੇ ਨਾਲ ਸਾਰ ਕਿਤਾਬਲੀ ਅਤੇ ਵਿਚਾਰ ਮਾਲਾ, ਭਾਵਰ ਸਿਮਰਤ, ਅਧਿਆਤਮ ਪ੍ਰਕਾਸ਼, ਪ੍ਰਬੋਧ ਚੰਦਰ ਨਾਟਕ ਅਤੇ ਅੱਗੇ ਸਾਧ ਸੰਗਤ ਜੀ ਫਿਰ ਬੈਰਾਗ ਸ਼ਤਕ ਅਤੇ ਫਿਰ ਵਿਚਾਰ ਸਾਗਰ ਦੇ ਕੋਲ ਨੂੰ ਕਿਤੇ ਮਸੀਂ ਪਹੁੰਚਣਾ। ਇਸ ਤਰ੍ਹਾਂ ਇਹ ਗ੍ਰੰਥ ਪੜ੍ਹਾਏ ਜਾਂਦੇ ਸਨ। ਉਹ ਵਿੱਦਿਆ ਸਤਸੰਗੀ ਜਨੋ ਸਾਤੋਂ ਅਲੋਪ ਹੋ ਰਹੀ ਹੈ। ਉਸ ਵਿੱਦਿਆ ਦੇ ਉੱਤੇ ਤਰਕਾਂ ਸ਼ੁਰੂ ਹੋ ਗਈਆਂ ਕਿ ਇਹ ਪੜ੍ਹਨ ਦੀ ਕੀ ਲੋੜ ਹੈ, ਇਹ ਤਾਂ ਲੋੜੇ ਨਹੀਂ ਹੈ। ਜਦੋਂ ਤੱਕ ਆਪਾਂ ਵੇਦਾਂਤ ਦਾ ਵਿਸ਼ਾ ਨਹੀਂ ਪੜ੍ਹਦੇ ਉਦੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅਰਥਾਂ ਨੂੰ ਖੋਲ ਹੀ ਨਹੀਂ ਸਕਦੇ। ਜਿਸ ਤਰ੍ਹਾਂ ਭਗਤ ਰਵਿਦਾਸ ਜੀ ਦਾ ਸ਼ਬਦ ਹੈ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਅਨਲ ਅਗਮ ਜੈਸੇ ਲਹਿਰ ਮੈਂ ਉਹ ਦਦ ਜਲ ਕੇਵਲ ਜਲ ਮਾਹੀ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਇਹ ਵੇਦਾਂਤ ਦਾ ਵਿਸ਼ਾ ਕਹਿੰਦੇ ਜੈਸਾ ਮਾਨੀਏ ਹੋਏ ਨਾ ਤੈਸਾ, ਕਿ ਜਿਹੋ ਜਿਹਾ ਹੀ ਸੰਸਾਰ ਨੂੰ ਮੰਨ ਲਿਆ ਉਹੋ ਜਿਹਾ ਨਹੀਂ। ਅਸੀਂ ਨਿਰੰਕਾਰ ਨੂੰ ਸੰਸਾਰ ਮੰਨ ਲਿਆ, ਪਰ ਹੈ ਸੰਸਾਰ ਨੇ ਨਿਰੰਕਾਰ ਹੈ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਸ੍ਰੀ ਗੁਰਪ੍ਰਤਾਪ ਸੂਰਜ ਨਾਨਕ ਪ੍ਰਕਾਸ਼ ਤੋਂ ਆਰੰਭ ਹੋਇਆ। ਕਵੀ ਜੀ ਨੇ ਸਾਧ ਸੰਗਤ ਜੀ ਅੱਜ ਜਿਹੜੀ ਕਾਵਿ ਰਚਨਾ ਹੈ ਉਹਨੂੰ ਲਿਖਣਾ ਬੜਾ ਔਖਾ ਹੈ। ਕਾਵਿ ਦੀ ਜਿਹੜੀ ਰਚਨਾ ਹੈ, ਕੋਈ ਪਿੰਗਲ ਪੜ੍ਹਿਆ ਹੋਵੇ ਉਹ ਕਾਵਿ ਦੀ ਰਚਨਾ ਕਰੇ, ਨਹੀਂ ਤਾਂ ਸਾਧ ਸੰਗਤ ਜੀ ਕਵੀ ਤਾਂ ਅੱਜ ਕੱਲ੍ਹ 4 ਪੰਕਤੀਆਂ ਲਿਖ ਦੇਣ, ਕਹਿੰਦੇ ਮੈਂ ਕਵੀ ਹਾਂ। ਪਰ ਕਵੀ ਦੀ ਕਵਿਤਾ ਤੁਸੀਂ ਸਰਵਣ ਹੀ ਕੀਤੀ ਹੈ। ਇੱਕ ਇੱਕ ਪੰਕਤੀ ਸਾਧ ਸੰਗਤ ਜੀ ਕਿਸ ਤਰ੍ਹਾਂ, ਜਿਸ ਤਰ੍ਹਾਂ ਪਹਾੜ ਤੋਂ ਪਾਣੀ ਡਿੱਗਦਾ ਹੈ। ਨਹੀਂ ਸਾਧ ਸੰਗਤ ਜੀ ਜਿਹੜੇ ਅੱਜ ਦੇ ਕਵੀ ਹਨ ਉਹ ਤਾਂ ਲਿਖ ਦਿੰਦੇ ਜੀ ਟੋਭੇ ਉੱਤੇ ਜਾ ਕੇ ਡੱਡੂ ਮਾਰਿਆ, ਧੰਨ ਬਾਬੇ ਨਾਨਕ ਨੇ ਜਗਤ ਤਾਰਿਆ, ਆਹ ਉਹਨਾਂ ਦੀ ਕਵਿਤਾ ਹੈ। ਪਰ ਕਵੀ ਨੇ ਸਾਧ ਸੰਗਤ ਜੀ ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਉਹਨਾਂ ਦੇ 10ਵੇਂ ਜਾਮੇ ਦੀ ਜਾ ਕੇ ਉਹਨਾਂ ਨੇ ਸਿਫਤ ਕੀਤੀ ਕਵਿਤਾ ਵਿੱਚ, ਤਾਂ ਉਹ ਇੱਕ ਛੰਦ ਲਿਖਦਾ ਹੈ ਕਵੀ ਸੰਤੋਖ ਸਿੰਘ, ਹਰ ਗੋਬਿੰਦ ਨੰਦਨ ਨੰਦਨ ਕੋ ਅਬੰਦਨ ਕੈ ਪਦ ਜੀ ਅਰਬਿੰਦੂ, ਦੁੱਖ ਦੁੰਦਨ ਕੰਦਨ ਆਨੰਦ ਕੰਧ ਮੁਕੰਦ ਬੁਲੰਦ ਕਰੇ ਜਿਨ ਹਿੰਦੂ, ਤੁਰਕਿੰਦ ਉਡਿੰਦ ਦਿਨਿੰਦ ਤਿਨੈ ਗੁਰ ਗੋਬਿੰਦ ਸਿੰਘ ਸਵੈ ਜਗ ਬਿੰਦੂ, ਸਰਪਿੰਦ ਗਰਿੰਦ ਖਿੰਦ ਤੁਲੰ ਬਲਵੰਡ ਅਖੰਡ ਸੁਰਿੰਦੈ ਇੰਦੂ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਬਤੀ ਕੁਚੀਲਤਾ ਕੁਤੇਬਨ ਕੁਰਾਨ ਕੀ, ਪਾਪ ਪਰਪੱਕ ਜਾਤੇ ਧਰਮ ਤਸਕ ਜਾਤੇ ਵਰਨ ਗਰਕ ਜਾਤੇ ਸਹਿਤ ਵਿਧਾਨ ਕੀ। ਦੇਵੀ ਦੇਵ ਦੇਹੁਰੇ ਸੰਤੋਖ ਸਿੰਘਾ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਵੇਦਨ ਪੁਰਾਨ ਕੀ, ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਸੂਰਤ ਨਾ ਹੋਤੀ ਜੋ ਪੈ ਕਰਨਾ ਨਿਦਾਨ ਕੀ। ਪੰਥ ਪ੍ਰਕਾਸ਼ ਨੂੰ ਪੜ੍ਹ ਲਓ, ਉਹਨਾਂ ਦੇ ਕਵੀ ਸਤਿਕਾਰਯੋਗ ਗਿਆਨੀ ਗਿਆਨ ਸਿੰਘ, ਜਦੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਮੈਦਾਨੇ ਜੰਗ ਵਿੱਚ ਸਾਧ ਸਿੰਘ ਜੀ ਨਿਕਲੇ ਚਮਕੌਰ ਗੜੀ ਦੇ ਵਿੱਚੋਂ, ਤਾਂ ਉਸ ਵੇਲੇ ਜਦੋਂ ਉਹਨਾਂ ਨੇ ਸਾਹਿਬਜ਼ਾਦੇ ਦਾ ਸਾਧ ਸਿੰਘ ਜੀ ਸਰੂਪ ਦਾ ਵਰਣਨ ਕੀਤਾ, ਉਹ ਲਿਖਦੇ ਕਹਿੰਦੇ ਗੁਰਬਾਲਕ ਬਾਲਕ ਰੂਪ ਅਨੰਗਨ ਅੰਗਨ ਪੇਖ ਸੋ ਅਨੰਗ ਸੋ ਲਾਗੈ, ਗੁਰਬਾਲਕ ਰੂਪ ਅਨੂਪ ਅੰਗਨ ਪੇਖ ਅਨੰਗ ਸੋ ਲਾਜੈ, ਅਤਿ ਸ਼ੈਲ ਸ਼ਬਿਲੇ ਛਟੇ ਸ਼ਬ ਸ਼ੁੰਗਨ ਸ਼ੋਭ ਛਕੇ ਛਤਰੀ ਸਾ ਸਾਜੈ। ਉਹਨਾਂ ਨੇ ਸਾਧ ਸਿੰਘ ਜੀ ਕਵੀ ਐਸਾ ਹੈ ਮੁਰਦਿਆਂ ਵਿੱਚ ਵੀ ਜਾਨ ਪਾ ਦਿੰਦਾ ਹੈ। ਇਹਨਾਂ ਦੀ ਸਤਿਕਾਰਯੋਗ ਜੋ ਕਵੀ ਸੰਤੋਖ ਸਿੰਘ ਜੀ, ਉਹਨਾਂ ਨੇ ਸਾਧ ਸਿੰਘ ਜੀ ਇਹ ਕਾਵਿ ਰਚਨਾ ਕਰਕੇ ਮਹਾਨ ਪੰਥ ਨੂੰ, ਹੁਣ ਜੇ ਤੁਸੀਂ ਜਦੋਂ ਇੰਡੀਆ ਵਿੱਚ ਜਾਓ ਕਿਸੇ ਵੀ ਵੱਡੇ ਗੁਰਦੁਆਰੇ ਵਿੱਚ, ਚਾਹੋ ਸ਼੍ਰੀ ਅਕਾਲ ਤਖਤ ਸਾਹਿਬ ਚਲੇ ਜਾਓ, ਚਾਹੇ ਜਿਤਨੇ ਵੀ ਜਿਹੜੇ ਵੱਡੇ ਵੱਡੇ ਇਤਿਹਾਸਕ ਗੁਰੂ ਘਰ ਹਨ, ਉੱਥੇ ਜੇ ਕਥਾ ਹੋਵੇਗੀ ਤਾਂ ਗੁਰਪ੍ਰਤਾਪ ਸੂਰ ਦੀ ਜਾਂ ਪੰਥ ਪ੍ਰਕਾਸ਼ ਦੀ ਹੀ ਹੋਵੇਗੀ। ਹੋਰ ਕਾਹਦੀ ਆਪਾਂ ਕਥਾ ਕਰਾਂਗੇ, ਜਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਵੇਲੇ ਲੜੀਵਾਰ ਕਥਾ, ਉਹ ਆਪ ਜੀ ਨੇ ਸਾਧ ਸੰਗ ਜੀ ਗੁਰਸਿੱਖਾਂ ਦੇ ਜੋ ਪ੍ਰਕਰਨ ਹਨ ਉਹ ਚੱਲ ਰਹੇ ਹਨ, ਉਹ ਸਰਵਣ ਕੀਤੇ ਹਨ, ਜਿਨ੍ਹਾਂ ਨੂੰ ਸਾਧ ਸੰਗ ਜੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਧੰਨ ਧੰਨ ਸੋ ਗੁਰਸਿੱਖ ਕਹੀਐ ਜੋ ਸਤਿਗੁਰ ਚਰਣੀ ਜਾਏ ਪਇਆ, ਧੰਨ ਧੰਨ ਸੋ ਗੁਰਸਿੱਖ ਕਹੀਐ ਜਿਸ ਨਾਮ ਸੁਣਿਆ ਮਨ ਆਨੰਦ ਪਇਆ, ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ੍ਹਾਂ ਦੇ ਨਾਮ ਸੁਣ ਕਰਕੇ ਕਹਿੰਦੇ ਮਨ ਨੂੰ ਆਨੰਦ ਦੀ ਪ੍ਰਾਪਤੀ ਹੋ ਗਈ, ਸੇ ਗੁਰਸਿੱਖ ਧੰਨ ਧੰਨ ਹੈ ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ, ਗੁਰ ਸਤਿਗੁਰ ਨਾਮ ਦੜਾਇਆ ਤਿਨ ਹੋਮੈ ਦੁਬਦਾ ਭੰਨੀ, ਬਿਨ ਹਰ ਨਾਮੈ ਕੋ ਮਿੱਤਰ ਨਾਹੀਂ ਵਿਚਾਰ ਡਿੱਠਾ ਹਰ ਜੰਨੀ, ਜਿਨ੍ਹਾਂ ਗੁਰਸਿੱਖਾਂ ਕੋ ਹਰ ਸੰਤੁਸ਼ਟ ਹੈ ਤਿਨੀ ਸਤਿਗੁਰ ਕੀ ਗੱਲ ਮੰਨੀ, ਜੋ ਗੁਰਮੁਖ ਨਾਮ ਧਿਆਏ ਦੇ ਤਿਨੀ ਚੜ੍ਹੀ ਚਵੱਗਣ ਬੰਨੀ। ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਉਹਨਾਂ ਦੀ ਪਹਿਲੀ ਜੋਤ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਦੀ ਸਿੱਖੀ ਦੀ ਆਰੰਭਤਾ ਕੀਤੀ, ਜੋ ਸਿੱਖ ਪਰੰਪਰਾਵਾਂ ਜੋ ਸਿੱਖਾਂ ਨੂੰ ਉਪਦੇਸ਼ ਉਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਰੰਭ ਕੀਤੀ, ਉਹਨਾਂ ਨੇ ਸਾਧ ਸੰਗਤ ਦੀ ਸਾਨੂੰ ਜੋ ਸਿੱਖੀ ਦਾ ਮਾਰਗ ਹੈ, ਜਿਸ ਮਾਰਗ ਦੇ ਵਿੱਚ ਆਪਾਂ ਪੰਧੀ ਹਾਂ, ਦਰਸ਼ਕ ਹਾਂ, ਜਿਸ ਮਾਰਗ ਨੂੰ ਆਪਾਂ ਤੁਰੇ ਹੋਏ ਹਾਂ, ਉਹ ਕਿਸ ਨੇ ਆਰੰਭ ਕੀਤੀ? ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਪ੍ਰੇਮੀ ਜਨੋ ਐਸਾ ਇੱਕ ਸਿੱਕਾ ਜਗਤ ਵਿੱਚ ਮਾਰਿਆ ਨਿਰਮਲ ਪੰਥ, ਉਹ ਕਿਸੇ ਹੋਰ ਕੋਈ ਸਾਧ ਸੰਗਤ ਜੀ ਨਿਰਮਲ ਸੰਪਰਦਾ ਨਾਮ ਨਹੀਂ, ਆਹ ਜੋ ਪੰਥ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਨੂੰ ਸਾਧ ਸੰਗਤ ਜੀ ਸੰਪੂਰਨਤਾ ਬਖਸ਼ ਕੀਤੀ, ਉਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਰੰਭ ਕੀਤਾ, ਉਹਦੇ ਆਪਾਂ ਪੰਧੀ ਹਾਂ। ਉਹ ਆਰੰਭ ਵਿੱਚ ਸਾਧ ਸੰਗਤ ਜੀ ਆਪਾਂ ਗੁਰਸਿੱਖਾਂ ਦੇ, ਗੁਰੂ ਨਾਨਕ ਸਾਹਿਬ ਜੀ ਦੇ ਸਿੱਖਾਂ ਦੇ ਵੀ ਆਪਾਂ ਪ੍ਰਕਰਨ ਸਰਨ ਕੀਤੇ ਹਨ, ਅਤੇ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਇਹ ਪਾਵਨ ਪਿੱਤਰ ਇਤਿਹਾਸ ਆਪ ਜੀ ਸਰਵਣ ਕਰਦੇ ਹੋ। ਅੱਜ ਦੇ ਜੋ ਪਾਵਨ ਪਿੱਤਰ ਇਤਿਹਾਸ ਧਿੰਗਾ ਨਾਈ ਭਾਈ ਗੁੱਜਰ ਉਹਨਾਂ ਦੇ ਇਤਿਹਾਸ ਨੂੰ ਆਪਾਂ ਸਰਵਣ ਕੀਤਾ, ਜਿਨ੍ਹਾਂ ਬਾਰੇ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਇਹ ਬਚਨ ਕੀਤਾ ਕਿ ਗੋਬਿੰਦ 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 ਸਿੰਘ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛੀਪਰੋ ਹੋਇਓ ਲਾ ਖੀਣਾ, ਬੁਨਣਾ ਤਨਣਾ ਤਿਆਗੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾਂ ਜੋ ਲਾਹਰਾ ਪਿਓ ਗੁਣੀ ਗਹੀਰਾ, ਅਰਵਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਘ ਹਰ ਦਰਸ਼ਨ ਪਾਇਆ, ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਇਹ ਬਿਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸੰਈਆ ਧੰਨਾ ਵਡਭਾਗਾ। ਧੰਨ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਾਧ ਸੰਗਤ ਜੀ, ਮੈਂ ਇਹ ਆਪ ਜੀ ਨੂੰ ਸ੍ਰੀ ਗੁਰਪ੍ਰਤਾਪ ਸੂਰਜ ਬਾਰੇ ਇਹ ਬਚਨ ਕੀਤਾ ਕਿ 6 ਰੁੱਤਾਂ ਹਨ, ਜਿਸ ਤਰ੍ਹਾਂ ਇੰਡੀਆ ਦੇ ਵਿੱਚ 6 ਰੁੱਤਾਂ ਆਉਂਦੀਆਂ ਹਨ। ਹੁਣ ਸਾਧ ਸੰਗਤ ਜੀ, ਅੱਜ ਉਹ ਮਾਘੀ ਦੀ ਸੰਗਰਾਂਦ ਸੀ, ਇਸ ਤੋਂ ਬਸੰਤ ਰੁੱਤ ਆਰੰਭ ਹੁੰਦੀ ਹੈ। ਹਰ ਇੱਕ ਦਰਬਾਰ ਸਾਹਿਬ ਦਾ ਜੋ ਰਾਗੀ ਕੀਰਤਨੀ ਜਥਾ ਹੈ, ਉਸ ਨੂੰ ਇਹ ਹਦਾਇਤ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਉਹ ਆਰੰਭ ਦੇ ਵਿੱਚ ਬਸੰਤ ਰਾਗ ਗਾਇਨ ਕਰੇਗਾ। ਪਹਿਲਾਂ ਦੂਸਰਾ ਉਹ ਰਾਗ ਨਹੀਂ ਗਾ ਸਕਦਾ। ਉਸ ਨੂੰ ਇਹ ਹਦਾਇਤ ਹੈ ਕਿਉਂਕਿ ਇਹ ਬਸੰਤ ਜਿਹੜੀ ਰੁੱਤ ਹੈ, ਚੇਤ ਅਤੇ ਵਿਸਾਖ, ਇਹ ਦੋ ਜਿਹੜੇ ਮਹੀਨੇ ਹਨ, ਚੇਤ ਵਿਸਾਖ, ਇਹ ਸਾਧ ਸੰਗਤ ਜੀ ਇਹਨੂੰ ਬਸੰਤ ਰੁੱਤ ਦੇ ਮਹੀਨੇ ਗਿਣਿਆ ਹੈ ਗੁਰਬਾਣੀ ਵਿੱਚ। ਅੱਗੇ ਜੇਠ ਅਤੇ ਹਾੜ, ਇਹ ਗ੍ਰੀਖਮ ਰੁੱਤ ਹੈ, ਜਿਸ ਨੂੰ ਆਪਾਂ ਗਰਮੀ ਦੀ ਰੁੱਤ ਕਹਿੰਦੇ ਹਾਂ। ਸਾਉਣ ਅਤੇ ਭਾਦਰੋਂ, ਇਸ ਨੂੰ ਪਾਬਸ ਰੁੱਤ ਅਤੇ ਬਰਸਾਤ ਦੀ ਰੁੱਤ ਗਿਣਿਆ ਹੈ। ਅੱਸੂ ਅਤੇ ਕੱਤਾ, ਇਸ ਨੂੰ ਸਰਦ ਰੁੱਤ ਗਿਣਿਆ ਹੈ। ਮੱਗਰ ਅਤੇ ਪੋਹ, ਇਸ ਨੂੰ ਹਿਮਕਰ ਰੁੱਤ ਗਿਣਿਆ ਹੈ। ਅਤੇ ਮਾਘ ਅਤੇ ਫੱਗਣ, ਇਸ ਨੂੰ ਸਿਸੀਅਰ ਰੁੱਤ, ਜਿਸ ਨੂੰ ਆਪਾਂ ਪਤਝੜ ਰੁੱਤ ਕਹਿ ਦਿੰਦੇ ਹਾਂ, ਇਸ ਇਹ ਗਿਣੀ ਹੈ। 6 ਰੁੱਤਾਂ ਦੇ ਵਿੱਚ ਕਵੀ ਜੀ ਨੇ ਇਹ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਿਆ। 2 ਇਸ ਦੇ ਪੱਖ ਹਨ, ਸੂਰਜ ਦੇ 2 ਪੱਖ ਹਨ। ਜਦੋਂ ਸਾਧ ਸੰਗਤ ਜੀ, ਸੂਰਜ 6 ਮਹੀਨੇ ਇੱਕ ਪੱਖ ਵਿੱਚ ਰਹਿੰਦਾ ਹੈ ਅਤੇ 6 ਮਹੀਨੇ ਇੱਕ ਪੱਖ ਵਿੱਚ ਰਹਿੰਦਾ, ਇਹ ਕਹਿੰਦੇ 2 ਐਨ, ਇਹਦੇ 2 ਐਨ ਹਨ। 6 ਮਹੀਨੇ ਇੱਕ ਪਾਸੇ ਸੂਰਜ ਇਸ ਤਰ੍ਹਾਂ ਰਹਿੰਦਾ, 6 ਮਹੀਨੇ ਇੱਕ ਪਾਸੇ। ਇਹ ਧੰਨ ਗੁਰੂ ਗੁਰਪ੍ਰਤਾਪ ਸੂਰਜ ਦੀਆਂ ਸਾਧ ਸੰਗਤ ਜਿਹੜੀਆਂ ਅੰਸੂ ਹਨ, ਉਹ ਕਿਰਨਾਂ ਹਨ। ਰੁੱਤਾਂ ਵਿੱਚ ਸਾਧ ਸੰਗਤ ਜੀ ਲਿਖ ਕਰਕੇ ਇੱਕ ਇੱਕ ਸਾਧ ਸੰਗਤ ਜੀ ਇਸ ਦੀ ਰਾਸ ਹੈ। ਉਸ ਰਾਸ ਵਿੱਚ 27 ਨਕਸ਼ੱਤਰ ਹੁੰਦੇ ਹਨ, ਉਹ ਵੀ ਸਾਧ ਸੰਗਤ ਜੀ ਇਸ ਗ੍ਰੰਥ ਦਾ ਬਹੁਤ ਵੱਡਾ ਖਜ਼ਾਨਾ ਹੈ, ਉਹ ਆਪ ਜੀ ਨੇ ਸਰਵਣ ਕੀਤਾ ਹੈ। ਧੰਨ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ। ਇਹ ਸ਼ਰਧਾ ਦੇ ਉੱਤੇ ਸਤਸੰਗੀ ਜਨੋਂ ਹੁਣੇ ਹੁਣ ਆਪ ਜੀ ਨੇ ਸਰਵਣ ਕੀਤਾ ਕਿ ਜਿਨ੍ਹਾਂ ਗੁਰਸਿੱਖਾਂ ਕੋ ਹਰ ਸੰਤੁਸ਼ਟ ਹੈ, ਤਿਨੀ ਸਤਿਗੁਰ ਕੀ ਗੱਲ ਮੰਨੀ। ਜਿਨ੍ਹਾਂ ਦੇ ਉੱਤੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸੰਤੁਸ਼ਟ ਹੈ, ਉਹਨਾਂ ਨੇ ਸਤਿਗੁਰੂ ਦੀ ਗੱਲ ਨੂੰ ਮੰਨ ਲਿਆ ਹੈ। ਸਤਿਗੁਰ ਦੀ ਗੱਲ ਕਿਹੜੀ ਹੈ? ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਗੁਰੂ ਸਾਹਿਬ ਜੀ ਨੇ ਜੋ ਸਾਨੂੰ ਕਿਹਾ ਹੈ, ਉਸ ਕਾਰ ਦੇ ਉੱਤੇ, ਉਸ ਨਿਯਮ ਦੇ ਉੱਤੇ, ਉਸ ਨਿਤਨੇਮ ਦੇ ਉੱਤੇ ਚੱਲਣਾ, ਇਹ ਗੁਰੂ ਸਾਹਿਬ ਜੀ ਦਾ ਸਾਨੂੰ ਸੰਕੇਤ ਹੈ, ਗੁਰੂ ਦਾ ਸਾਨੂੰ ਉਪਦੇਸ਼ ਹੈ। ਉਹਦੇ ਉੱਤੇ ਚੱਲਣ ਦੇ ਨਾਲ ਹੀ ਸਾਧ ਸੰਗਤ ਜੀ ਇਹ ਸਿੱਖੀ ਦਾ ਮਾਰਗ ਹੈ। ਇਹਦੇ ਉੱਤੇ ਚੱਲ ਕੇ ਹੀ ਸਾਡੀ ਸ਼ਰਧਾ, ਭਾਵਨਾ ਅਤੇ ਪ੍ਰੇਮ ਉਹਦੇ ਵਿੱਚੋਂ ਉਪਜਦਾ ਹੈ। ਜਦੋਂ ਆਪਾਂ ਤਰਕਸੀਰ ਬਣ ਜਾਂਦੇ ਹਾਂ, ਉਸ ਵੇਲੇ ਸਾਧ ਸੰਗਤ ਜੀ ਸਾਡੇ ਵਿੱਚੋਂ ਸ਼ਰਧਾ ਅਤੇ ਪ੍ਰੇਮ ਖਤਮ ਹੋ ਜਾਂਦਾ ਹੈ। ਜਦੋਂ ਗੁਰਸਿੱਖੋ ਗੁਰੂ ਘਰ ਦੇ ਵਿੱਚੋਂ ਸ਼ਰਧਾ ਹੀ ਖਤਮ ਹੋ ਗਈ ਤਾਂ ਪਿੱਛੇ ਕੁਛ ਨਹੀਂ ਬਚਿਆ। ਇੰਨੀਆਂ ਭੁੱਲਾਂ ਬੇਨਤੀਆਂ ਕਰਦਾ, ਖਿਮਾ ਦਾ ਜਾ ਚੁੱਕਾਂ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।